गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत सिरलेख है, समर्थ महापुरख दे हुक्म दा बद्दा रूहानी संसार। सुरत नू गुरु साहिबां दे अनुभव अनुसार कई लश्कर दा साथ अते व्यक्तित्व प्राप्त है। मैं मर्जी इच्छा शक्ति इक्को ही है, अते जदों ये मुहिमा ते अगे वधदी है, जिमें कि सीजर सिकंदर ते नेपोलियन दे केस विच ये इकली होण कारण बहुत बुरी तरह पतन भी डिगदी है। अजेही हरेक मैं जिसनू पिछले लश्कर दा पता नहीं, महसूस करदी है कि उसका पिछला हिस्सा कट गया है अते ओ आकाश विच कटी पतंग वांग डावांडोल फिरदी पई है। अते सुरत ओ मैं है जिस दे पिछे सारा बैकुंठ है। ओ मैं धरती ते भी बैकुंठ दी शक्ति रखदी है अते इस दे सारे कारज चमत्कारी हन अते रूह दे विकास विच केवल सच्चे इतिहासक वाकयात हन। सारी रामायण खूबसूरत है क्योंकि इस विच हंकार दा चरित्र चित्रण है। इस विच रावण दे लश्कर नालों मैं कट चुकी है अते रामचंद्र दे लश्कर वजों मैं जोड़ी जा चुकी है। नैचे लश्कर सहत सुर दी उचाई नूं वध्या होया होमे जां मिस्र दे फैरोहां वांग मैं दी आकड़ नाल भुलेखा खा जांदा है। मनुख तां महामानव हुंदा है जदों इस दी सुरत ने अपना पिछा वेख लिया होवे अते आवेश विच उस नाल जुड़िया होवे। मनुखी इतिहास विच महामानव थोड़े ही होए हन, महामानव केवल सुरत दी अवस्था है। ये हमेशा एक पद्धर ते नहीं रह सकदी। महामानव चेतनता दी अवस्था है, मनुख नहीं। महामानव भी एक नीच जालम है जदों वो अपना पिछा नहीं वेखदा, सगों लोकां दियां खोपड़ियां ते चलदा, अपने विनाश वल वधदा है। शिव सुरत दी मूर्ति हन, मौत जिन्ने शक्तिशाली, फिर भी सारे विश्व दे जीवन दी खुशी नाल नच उठदे हन। कमजोरी तां संसार विच इकलिया होण दी है। भावें कमजोर व्यक्ति दियां बाहां विच किन्ना भी बल होवे, वो दिन आ जाता है जदों हवावां पच्छम नूं वगदियां हन, जदों वो उन्हां नूं पूरब नूं वगण लई कहिंदा है अते जे सोने नूं हथ पाउंदा है तां वो मिट्टी हो जाता है। भावें थोड़ा चिर पहला ही उस दी छों नाल मिट्टी सोना बन जाती सी। वो मित्रां तों सहायता मंगी जाता है पर वेखदा है कि वो उसदे दुश्मन हन, हर शै उसदे विरुद्ध हो जाती है, जदों के थोड़ा चिर पहला सब उसदे हक विच सन। ये कमजोरी है। सेंट हेलीना दा नेपोलियन कदे भी शक्तिशाली नहीं सी, क्योंकि जे वो शक्तिशाली होंदा तां वो सेंट हेलीना नूं इस धरती ते ही स्वर्ग बना देंदा। लोग वाटरलू दी जित नूं चेते ना रखदे, सगों सेंट हेलीना दे वासियां दी जित नूं। रूह दे टिकाव दे कान दी जित, सेंट हेलीना एक होर मक्का आउंदा। ईसा ने नेपोलियन दी जित वर्गी जित प्राप्त नहीं कीती, उसनू हार होई। उसदे जीवन दे लोकां ने उसते थुकिया, उसनू पावण लई वड्डा क्रास दिता। पर यूरोशलम दी वडियाई किन्नी होई, यूरोशलम दा सेंट हेलीना नाल टाकरा करो। ये उस शक्ति विच जो अंतर्मुखी है अते निरसंदेह कमजोरी है, अते उस शक्ति विच जो अंतर्मुखी है अते निरसंदेह शक्तिशाली है, फर्क है। नैचे विचारां दी उलझण विच अपने महामानव नूं नेपोलियन सिकंदर जां सीजर दी अथाह शक्ति वाला बनाउंदा है, पर उसदा महामानव उस पहाड़ वर्गा है जो बारिश बर्फ हवा ते बिजली दी खुराक है। गुरु साहिब भी महामानव यानी ब्रह्मज्ञानी शक्तिशाली मनुख दा आवाहन करदे हन, ਪਰ ਇਹ ਸ਼ਕਤੀ ਅੱਗੇ ਦਿਆਂ ਪਿੱਛੇ ਦਿਆਂ ਅਤੇ ਮਨੁੱਖ ਦੇ ਅੰਦਰਲੇ ਦੇ ਲਸ਼ਕਰਾਂ ਦੇ ਨਿਰੰਤਰ ਸੰਬੰਧੀ ਹੈ। ਇਹ ਸਿਮਰਨ ਦੀ ਯਾਦ ਦੀ ਸ਼ਕਤੀ ਹੈ। ਮੈਂ ਨਹੀਂ, ਉਹ ਮੇਰੇ ਲਈ ਲੜਦਾ ਹੈ, ਫੂਲਾ ਸਿੰਘ ਨੇ ਕਿਹਾ। ਉਸਨੇ ਬੱਚੇ ਵਾਂਗ ਅਰਦਾਸ ਕੀਤੀ ਜਦੋਂ ਸੈਦੋ ਵਿੱਚ ਪਠਾਣਾ ਦੀਆਂ ਢਾਣੀਆਂ ਵਿਚਾਲੇ ਘਿਰ ਗਿਆ ਸੀ। ਇਹ ਕਿਸੇ ਅਣਡਿੱਠੇ ਰੱਬ ਵੱਲ ਅਰਦਾਸ ਨਹੀਂ ਸੀ। ਗੁਰੂ ਗੋਬਿੰਦ ਸਿੰਘ ਲਸ਼ਕਰਾਂ ਦਾ ਸਰਦਾਰ ਅੰਗ ਸੰਗ ਸੀ ਅਤੇ ਸਿੱਖ ਨੇ ਉਸਨੂੰ ਪੁਕਾਰਿਆ। ਸਿੱਖਾਂ ਦੀ ਉਸ ਦਿਨ ਰੂਹਾਨੀ ਜਿੱਤ ਹੋਈ। ਉਹ ਮੁੱਠੀ ਪਰ ਸਨ ਅਤੇ ਇਹ ਕਿਹਾ ਜਾਂਦਾ ਹੈ ਕਿ ਪਠਾਣ ਇਹ ਕਹਿੰਦੇ ਹਨ ਕਿ ਹਰੇਕ ਪਠਾਣ ਨੇ ਵੇਖਿਆ ਕਿ ਉਹ ਫੂਲਾ ਸਿੰਘ ਵਰਗੇ 10 ਸਿੱਖਾਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਨੇ ਖੁੱਲ੍ਹੀਆਂ ਬਾਹਾਂ ਵਾਲੇ ਨੀਲੇ ਕੁੜਤੇ ਅਤੇ ਅਕਾਲੀਆਂ ਵਾਲੀਆਂ ਲੰਮੀਆਂ ਨੀਲੀਆਂ ਨੋਕਦਾਰ ਪੱਗਾਂ ਬੰਨੀਆਂ ਹੋਈਆਂ ਹਨ ਅਤੇ ਅਕਾਲ ਅਕਾਲ ਗੂੰਜਾ ਰਹੇ ਹਨ। ਫੂਲਾ ਸਿੰਘ ਨਿਹੰਗ ਇੱਕ ਸ਼ਬਦ ਨਾਲ ਹੀ ਏਕ ਤੋਂ ਅਨੇਕ ਹੋ ਸਕਦਾ ਸੀ। ਇਹ ਸੱਚਮੁੱਚ ਇੱਕ ਬ੍ਰਹਮਗਿਆਨੀ ਦੀ ਸੁਰਤ ਦੀ ਚੇਤਨਤਾ ਦੇ ਲੱਛਣ ਹਨ। ਇਹ ਵਾਕਿਆਤ ਆਪਣੇ ਆਪ ਵਿੱਚ ਬਹੁਤ ਮਾਮੂਲੀ ਲੱਗਦੇ ਹਨ। ਸੈਦੋ ਦੀ ਵਾਟਰਲੂ ਬਣ ਸਕਦਾ ਸੀ, ਅਜੇ ਸੈਂਕੜੇ ਹਨ ਵੀ, ਪਰ ਉਹਨਾਂ ਆਮ ਬਦਲਾਂ ਵਿਚਲੀ ਬਿਜਲੀ ਦੀ ਲਿਸ਼ਕੀ ਸਾਡੇ ਲਈ ਮਹੱਤਵਪੂਰਨ ਹੈ ਅਤੇ ਇਹੀ ਚਮਕ ਖੁਦਾ ਨੂੰ ਜਾਂ ਨਿੱਜੀ ਸੱਚ ਨੂੰ ਲੱਭਣ ਵਾਲਿਆਂ ਵਾਸਤੇ ਮਹੱਤਵਪੂਰਨ ਹੈ। ਕਿਹਾ ਜਾਂਦਾ ਹੈ ਉਹਨਾਂ ਸੰਤਾਂ ਨੇ ਹੰਕਾਰ ਮੈਂ ਨੂੰ ਨਿੰਦਿਆ ਹੈ, ਪਰੰਤੂ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਹਉਮੈ ਰੋਗ ਦਾ ਇਲਾਜ ਹੈ। ਇਹ ਮੈਂ ਨਾਲ ਹੀ ਹਉਮੈ ਤੋਂ ਉੱਚਾ ਉੱਠਦਾ ਹੈ, ਹੋਰ ਕੋਈ ਰਾਹ ਨਹੀਂ। ਜਦੋਂ ਇਹ ਲਸ਼ਕਰ ਨਾਲ ਇਕਮਿਕ ਹੋ ਜਾਂਦਾ ਹੈ, ਇਹ ਉੱਚਾ ਉੱਠ ਜਾਂਦਾ ਹੈ। ਆਪਣੇ ਤਣੇ 'ਤੇ ਖੜ੍ਹੇ ਕੰਵਲ ਦੀ ਸਫੇਦ ਮੈਂ ਸੁੰਦਰ ਹੈ, ਮਨੁੱਖ ਦੀ ਮੈਂ ਕਿਵੇਂ ਅਸੁੰਦਰ ਹੋ ਸਕਦੀ ਹੈ? ਇਹ ਕੇਵਲ ਸਾਰਿਆਂ ਤੋਂ ਵੱਖਰੇ ਹੋਣ ਦੇ ਪਾਪ ਨਾਲ ਲਿਬੜੀ ਹੋਈ ਹੈ। ਇਸ ਦੇ ਅਨੰਤਤਾ ਵਿੱਚ ਧੋਤੇ ਜਾਣ ਦੀ ਲੋੜ ਹੈ। ਜੀਵਨ ਦੀ ਡੋਡੀ ਇਸ ਮੈਂ ਤੋਂ ਜੀਵਨ ਦਾ ਰੁੱਖ ਬਣਦਾ ਹੈ। ਸਾਨੂੰ ਇਸ ਨੂੰ ਫੁੱਲ ਵਾਂਗ ਸੁੰਦਰ ਅਤੇ ਨਾਜ਼ਕ ਬਣਾਉਣ ਦੀ ਲੋੜ ਹੈ। ਜਦੋਂ ਮੈਂ ਸੁੰਦਰ ਹੋ ਜਾਂਦੀ ਹੈ, ਇਹ ਮੈਂ ਨਹੀਂ ਰਹਿੰਦੀ, ਪਰ ਕਈ ਦਿਲਕਸ਼ ਵਹਿਮ ਹਨ ਜਿਨ੍ਹਾਂ ਕਾਰਨ ਟੁੱਟੀ ਮੈਂ ਫਿਰ ਪੂਰਨ ਹੋ ਜਾਂਦੀ ਹੈ। ਮੈਂ ਕਈ ਮਹੀਨੇ ਬਿਸਤਰੇ 'ਤੇ ਪਿਆ ਰਿਹਾ, ਕਹਿੰਦੇ ਹਨ ਬਿਮਾਰੀ ਕਾਰਨ। ਮੈਂ ਹੁਣ ਟੁੱਟੀ ਸੁਰਤ ਨੂੰ ਵੇਖਦਾ ਹਾਂ ਜਿਸ ਦਾ ਕੋਈ ਇਲਾਜ ਨਹੀਂ ਸੀ। ਮੈਂ ਮਰ ਰਿਹਾ ਸਾਂ। ਇੱਕ ਆਦਮੀ ਨੇ ਮੈਨੂੰ ਸੇਬ ਖਰੀਦ ਕੇ ਲਿਆ ਦਿੱਤਾ। ਇਹ ਲਾਲ ਕਸ਼ਮੀਰੀ ਸੇਬ ਸੀ। ਮੈਂ ਖਾਧਾ ਅਤੇ ਮੈਂ ਜਿਵੇਂ ਕਦੇ ਬਿਮਾਰ ਹੀ ਨਹੀਂ ਸਾਂ। ਸੇਬ ਦੇ ਰਸ ਵਿੱਚ ਸਾਧੂ ਦੀਆਂ ਸ਼ੁਭ ਇੱਛਾਵਾਂ ਸਨ ਕਿ ਮੈਂ ਵੱਲ ਹੋ ਜਾਵਾਂ। ਮੈਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਕਦੇ ਕਦੇ ਹੀ ਜਾਂਦਾ ਹਾਂ, ਪਰ ਇੱਕ ਵਾਰੀ ਬੜੀ ਦੇਰ ਪਿੱਛੋਂ ਜਦੋਂ ਉਹ ਮੈਨੂੰ ਉੱਥੇ ਲੈ ਗਿਆ, ਮੈਂ ਮਹਿਸੂਸ ਕੀਤਾ ਕਿ ਮੈਂ ਉਸ ਮੰਡਲ ਵਿੱਚ ਦਾਖਲ ਹੋ ਗਿਆ ਹਾਂ ਜਿਹੜਾ ਮੈਂ ਕਦੇ ਨਹੀਂ ਸੀ ਵੇਖਿਆ। ਮੇਰੇ ਮਸਤਕ ਨੇ ਉਸ ਅਜੂਬੇ ਦੇ ਫਰਸ਼ ਦੇ ਮੁਤਬਰਕ ਸੰਗ ਮਰਮਰ ਨੂੰ ਛੋਇਆ ਅਤੇ ਮੇਰੀ ਰੂਹ ਇਸ ਧਰਤੀ ਤੋਂ ਉੱਪਰ ਉੱਠ ਗਈ। ਸਾਲਾਂ ਬੱਧੀ ਮੈਂ ਇਹ ਸੋਚਦਾ ਰਿਹਾ ਕਿ ਮੈਂ ਉਸਦਾ ਸਾਂ, ਪਰ ਉਸ ਰਾਤ ਮੈਂ ਵੇਖਿਆ ਕਿ ਉਸ ਲੰਮੇ ਤੋਂ ਪਹਿਲਾਂ ਮੈਂ ਕਦੇ ਵੀ ਉਸਦਾ ਨਹੀਂ ਸਾਂ। ਮੇਰਾ ਸਿਰਫ ਖਿਆਲ ਹੀ ਸੀ ਕਿ ਮੈਂ ਉਸਦਾ ਸਾਂ। ਉਸਦਾ ਹੋਣ ਦੀ ਅਸਲੀ ਚਰਨਾਹਟ ਮੈਨੂੰ ਉਦੋਂ ਮਿਲੀ ਜਦੋਂ ਮੈਂ ਇੱਕ ਹਨੇਰੀ ਰਾਤ ਹਰਿਮੰਦਰ ਸਾਹਿਬ ਗਿਆ। ਸੰਗੇ ਮਰਮਰ ਦੇ ਫਰਸ਼ ਦੀ ਛੋਹ ਨਾਲ ਮੇਰੀ ਰੂਹ ਉੱਪਰ ਨੂੰ ਉੱਠੀ, ਅਤੇ ਜਦੋਂ ਕੋਈ ਡਿੱਗਦਾ ਹੈ, ਸੰਭਵ ਹੈ ਕਿ ਉਸਨੂੰ ਕਈ ਮਹੀਨੇ ਅਤੇ ਸਾਲ ਇਹ ਪਤਾ ਹੀ ਨਾ ਹੋਵੇ ਕਿ ਉਹ ਕਿੱਥੇ ਡਿੱਗਾ ਹੈ ਅਤੇ ਕੀ ਉਹ ਡਿੱਗਾ ਵੀ ਹੈ। ਪਰ ਜਦੋਂ ਉਹ ਪਿਆਰ ਦੇ ਕਿਸੇ ਅਚੰਬੇ ਨੂੰ ਮੁੜ ਵੇਖਦਾ ਹੈ ਅਤੇ ਗੜ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ, ਤਾਂ ਉਸਨੂੰ ਅਨੁਭਵ ਹੁੰਦਾ ਹੈ ਕਿ ਉਹ ਅਚੇਤ ਹੀ ਕਿੱਡੇ ਵੱਡੇ ਅਪਮਾਨ ਵਿੱਚ ਫਿਸਲਿਆ ਸੀ ਅਤੇ ਉੱਥੇ ਹੀ ਰਿਹਾ ਹੈ, ਜਦੋਂ ਕਿ ਸਾਰਾ ਸਮਾਂ ਉਹ ਇਹ ਮਹਿਸੂਸ ਕਰਦਾ ਰਿਹਾ ਸੀ ਕਿ ਉਹ ਬਹੁਤ ਵਧੀਆ ਹਾਲਤ ਵਿੱਚ ਹੈ, ਜਦੋਂ ਕਿ ਵਾਸਤਵ ਵਿੱਚ ਉਹ ਨਹੀਂ ਸੀ। ਤੁਸਾਂ ਇਹ ਵੇਖਿਆ ਹੋਵੇਗਾ ਕਿ ਅਸੀਂ ਹਰ ਰੋਜ਼ ਖਾਂਦੇ ਹਾਂ, ਹਰ ਰੋਜ਼ ਨਹਾਉਂਦੇ ਹਾਂ ਅਤੇ ਸਾਲਾਂ ਬੱਧੀ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਭ ਕੁਝ ਠੀਕ ਠਾਕ ਹੈ, ਪਰ ਇੱਕ ਦਿਨ ਅਸੀਂ ਉਹ ਖਾਂਦੇ ਹਾਂ ਜੋ ਅਸੀਂ ਪਹਿਲਾਂ ਕਦੇ ਨਹੀਂ ਖਾਧਾ ਹੁੰਦਾ, ਅਸੀਂ ਅਜਿਹਾ ਇਸ਼ਨਾਨ ਕਰਦੇ ਹਾਂ ਜੇ ਉਹ ਜਿਹਾ ਪਹਿਲਾਂ ਕਦੇ ਨਹੀਂ ਕੀਤਾ ਹੁੰਦਾ ਅਤੇ ਅਸੀਂ ਅਜਿਹੀ ਖੁਸ਼ੀ ਮਹਿਸੂਸ ਕਰਦੇ ਹਾਂ ਜੇ ਉਹ ਜੀ ਪਹਿਲਾਂ ਕਦੇ ਨਹੀਂ ਕੀਤੀ ਹੁੰਦੀ। ਇਹ ਸਾਰਾ ਫਰਕ ਸਾਡੇ ਆਪੇ ਨੂੰ ਜਗਾ ਦਿੰਦਾ ਹੈ ਅਤੇ ਅਸੀਂ ਫਿਰ ਸੌਂ ਜਾਂਦੇ ਹਾਂ। ਸਾਡੇ ਵਿੱਚੋਂ ਬਹੁਤ ਸਾਰਿਆਂ ਲਈ ਇਹ ਨੀਂਦਰ ਹੈ, ਲੰਮੀ ਨੀਂਦਰ ਅਤੇ ਬਹੁਤ ਸਾਲਾਂ ਬਾਅਦ ਇੱਕ ਲੰਮੇ ਲਈ ਜਾਗਣਾ ਅਤੇ ਵੇਖਣਾ ਕਿ ਅਸੀਂ ਗੁਰੂ ਸਾਹਿਬਾਂ ਦੇ ਉਪਦੇਸ਼ ਨੂੰ ਭੁੱਲ ਚੁੱਕੇ ਹਾਂ। ਪਰ ਵਧੇਰੇ ਵਿਕਸਤ ਲਈ ਤਾਂ ਇਹ ਮਹਾਂ ਸੁਚੇਤਤਾ ਹੈ। ਉਹ ਪੁਜਾਰੀ ਕੋਲੋਂ ਨੱਠ ਲੈਂਦੇ ਹਨ ਅਤੇ ਘੰਟਿਆਂ ਬੱਧੀ ਵੇਸਵਾ ਪਾਸ ਖੜ੍ਹੇ ਉਸਨੂੰ ਵੇਖਦੇ ਰਹਿੰਦੇ ਹਨ। ਇਹ ਨਹੀਂ ਕਿ ਕਿਸੇ ਵਿਸ਼ੇਸ਼ ਪੱਖ ਤੋਂ ਉਹ ਇੱਕ ਨੂੰ ਨਫ਼ਰਤ ਕਰਦੇ ਅਤੇ ਦੂਜੇ ਨੂੰ ਪਿਆਰ ਕਰਦੇ ਹਨ, ਸਗੋਂ ਉਹ ਇਸ ਵਿਚਿੱਤਰ ਕਾਰਜ ਤੋਂ ਸੁੱਖ ਮਹਿਸੂਸ ਕਰਦੇ ਹਨ। ਕਿਸੇ ਕਿਸਮ ਦੀ ਕਠੋਰਤਾ ਸੁਰਤ ਵਿੱਚ ਜ਼ਹਿਰ ਭਰ ਦਿੰਦੀ ਹੈ। ਹਾਂਜੀ, ਕਿਸੇ ਕਿਸਮ ਦੀ ਕਠੋਰਤਾ ਸੁਰਤ ਵਿੱਚ ਜ਼ਹਿਰ ਭਰ ਦਿੰਦੀ ਹੈ। ਸੁਰਤੀ ਜੀਵਨ ਹੈ ਅਤੇ ਇੱਕੋ ਜਿਹਾ ਨਿਤ ਕਰਮ ਜਾਂ ਵਿਚਾਰਾਂ ਜਾਂ ਸਿਧਾਂਤਾਂ ਦੀ ਕੱਟੜਤਾ ਇਸਨੂੰ ਪਥਰਾ ਦਿੰਦੀ ਹੈ। ਇੱਥੋਂ ਤੱਕ ਕਿ ਨਿਸ਼ਚਿਤ ਆਦੇਸ਼ਾਂ ਦਾ ਨਿਯਮਬੱਧ ਸਦਾਚਾਰ ਵੀ ਮਾਰੂ ਹੈ। ਇਸ ਲਈ ਸੁਰਤ ਵਾਲਾ ਮਨੁੱਖ, ਜਿਸ ਤਰ੍ਹਾਂ ਮੈਂ ਉੱਪਰ ਹਵਾਲਾ ਦਿੱਤਾ ਹੈ, ਜੀਵਨ ਵਾਂਗ ਬਦਲਦਾ, ਤਰਲ ਅਤੇ ਸਰਗਰਮ ਹੈ। ਗੁਰੂ ਅਰਜਨ ਦੇਵ ਕਹਿੰਦੇ ਹਨ, ਜੋ ਆਪਣੇ ਆਪ ਨੂੰ ਅੱਥਰੂਆਂ ਵਿੱਚ ਨਹੀਂ ਢਾਲ ਸਕਦਾ, ਆਨੰਦ, ਹਮਦਰਦੀ ਅਤੇ ਸ਼ੁਕਰਾਨੇ ਦੇ ਅੱਥਰੂਆਂ ਵਿੱਚ, ਉਹ ਕਿਵੇਂ ਸੱਚਖੰਡ ਵਿੱਚ ਜਾ ਸਕਦਾ ਹੈ? ਸੁਰਤ ਵਾਲੇ ਮਨੁੱਖ ਵਿੱਚ ਸੁੰਨ, ਨਿਰਜਿਨ, ਮਕੈਨਿਕੀ ਪ੍ਰਣਾਲੀ ਜੋ ਮਨੁੱਖਾਂ ਨੂੰ ਪਦਾਰਥਾਂ ਵਾਂਗ ਸਮਝਦੀ ਹੈ ਅਤੇ ਹਰੇਕ ਨਾਲ ਇੱਕੋ ਜਿਹਾ ਵਿਹਾਰ ਕਰਦੀ ਹੈ, ਪ੍ਰਤੀ ਕੋਈ ਸਹਿਣਸ਼ੀਲਤਾ ਨਹੀਂ। ਸੁਰਤ ਵਾਲਾ ਮਨੁੱਖ ਅਧਿਆਤਮਵਾਦੀ ਨਾਲੋਂ ਵੱਖਰਾ ਇੱਕ ਮਹਾਨ ਕਲਾਕਾਰ ਹੈ। ਉਸ ਪਾਸ ਪੂਰਨ ਵਿਕਸਿਤ ਸੁਹਜ, ਪੂਰਨ ਸ਼ਖਸੀਅਤ ਹੈ ਅਤੇ ਜਿਵੇਂ ਕਿ ਕਵੀ ਸੋਚਦਾ ਹੈ, ਮੈਨੂੰ ਅਲੰਕਾਰ ਦੇਣ ਲਈ ਸੰਸਾਰ ਮੌਜੂਦ ਹੈ। ਸਿੱਖ ਲਈ ਇਹ ਸੰਸਾਰ ਉਸਦੀ ਸੁਰਤ ਨੂੰ ਉੱਚਿਆ ਉੱਠਣ ਲਈ, ਮਹਿਬੂਬ ਦੀ ਚਰਨਾਹਟ ਅਤੇ ਸਰਸਰਾਹਟ ਦੇਣ ਲਈ ਹੈ। ਉਹ ਆਪਣੀ ਰੂਹਾਨੀਅਤ ਸਹਿਤ ਹਵਾ ਵਿੱਚ ਡੋਡੀ ਅਤੇ ਪੂਰੇ ਖਿੜੇ ਲਹਿਰਾ ਰਹੇ ਕਵਲ ਵਾਂਗ ਹਿਲਦਾ ਰਹੇ। ਗੁਰੂ ਨਾਨਕ ਅਨੁਸਾਰ ਰੂਹ ਦਾ ਜੀਵਨ ਸਵਰਗੀ ਦਾਤ ਹੈ। ਇਹ ਤਾਂ ਇਸ ਹਨੇਰੇ ਸੰਸਾਰ ਵਿੱਚ ਗਿਆਨ ਦੇ ਪ੍ਰਕਾਸ਼ ਲਈ ਭੇਜੇ ਮਹਾਂਪੁਰਖ ਨੂੰ ਅਧਿਕਾਰ ਸੌਂਪਣਾ ਹੈ। ਇੱਕ ਛੋਟਾ ਜਿਹਾ ਮਨੁੱਖ ਜਿਸ ਨੂੰ ਇਹ ਅਧਿਕਾਰ ਪ੍ਰਾਪਤ ਹੋਵੇ, ਜੇ ਚਾਹੇ ਤਾਂ ਕਿਸੇ ਨੂੰ ਪ੍ਰਤਿਭਾ, ਰੂਹ ਦਾ ਸੁੱਖ ਅਤੇ ਪਿਆਰ ਬਖਸ਼ ਸਕਦਾ ਹੈ। ਉਹ ਪਾਪ ਮਾਫ਼ ਕਰ ਸਕਦਾ ਹੈ। ਉਹ ਦੇਵਤਿਆਂ ਦੀ ਸਾਰੀ ਸ਼ਕਤੀ ਨੂੰ ਬੁਲਾ ਕੇ ਉਸਦੇ ਪਿਛਲੇ ਗੁਨਾਹਾਂ ਦਾ ਨਾਸ ਕਰ ਸਕਦਾ ਹੈ। ਰੂਹ ਦਾ ਜੀਵਨ ਵਹਿਮਾਂ ਭਰਮਾਂ ਦੇ ਗੁਲਾਮਾਂ ਨੂੰ ਮੁਕਤੀ ਦਾਨ ਕਰ ਸਕਦਾ ਹੈ ਅਤੇ ਤਿੰਨ ਜਹਾਨਾਂ ਦੇ ਦੁਖੀ ਬਾਦਸ਼ਾਹਾਂ ਨੂੰ ਸ਼ਾਂਤ, ਕਿਸੇ ਗਰੀਬ ਵਾਲੀ ਖੁਸ਼ੀ ਬਖਸ਼ ਸਕਦਾ ਹੈ ਅਤੇ ਕਿਸੇ ਗਰੀਬ ਨੂੰ ਆਪਣੇ ਆਪ ਵਿੱਚ ਅਜਿਹਾ ਸੁੱਖ ਦੇ ਸਕਦਾ ਹੈ ਜਿਵੇਂ ਕਿ ਉਹ ਸਾਰੇ ਸੰਸਾਰ ਦਾ ਬਾਦਸ਼ਾਹ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ